एक खड़ी आदि खड़ी आदि हुंते आद भक्तन सेती गोष्ठे जो कीने सोला। एक खड़ी तकरीबन अद्धे घंटे भी हुंदी है, अद्धी खड़ी 15 मिनट दी समझ लो, उस तो अद्धी 7-8 मिनट दी समझ लो। यानी बहुत आया थोड़ा समा जो वैसे दे जस विच उसकी याद विच गुजरता है, वही लेखे विच है। अंते एवं जे समय नूं मन चित लगा के सफला करना चाहिए है। सतसंगत मिला तो कड़िया
Thank you.
ਸਾਗਰ ਸੰਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਰਦਾਨ ਕਰ ਮਿਹਰਾਮਤ ਸਾਈ ਕਿਰਪਾ ਕੀਜੈ ਸ਼ਾਮਤ ਦੀਜੈ ਆਠ ਪਹਿਰ ਤੂੰ ਪਿਆਈ ਗਰਬ ਨਾ ਕੀਜੈ ਰੇਨ ਬੀਜੈ ਸੰਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕਰ ਮੈਂ ਜਿਹੀ ਖੰਚੇਰੀ ਹਾਂ। ਇਉਂ ਗੁਰੂ ਬਾਬਾ ਜੀ ਨੇ ਬਾਲ ਔਲਾਦ ਕੇ ਸ਼ਬਦ ਦਾ ਉਚਾਰਨ ਕੀਤਾ, ਮਰਦਾਨੇ ਨੇ ਰਵਾਬ ਵਜਾਇਆ। ਕੀਰਤਨ ਕਰਦੇ ਕਰਦੇ ਗੁਰੂ ਬਾਬਾ ਜੀ ਸਮਾਧਿਸ਼ਟ ਹੋ ਜਾਂਦੇ, ਮਰਦਾਨੇ ਨੇ ਰਵਾਬ ਰੱਖ ਦਿੱਤਾ, ਉੱਠ ਕੇ ਫਿਰਨਾ ਸ਼ੁਰੂ ਕੀਤਾ। ਨਜ਼ਦੀਕ ਹੀ ਇੱਕ ਚਾਰ ਦੀਵਾਰੀ ਹੈ ਜਿਸਦੇ ਅੰਦਰ ਕਬਰਿਸਤਾਨ ਬਣਿਆ ਹੋਇਆ, ਖਬਰਾਂ ਬਣੀਆਂ ਹੋਈਆਂ ਹਨ। ਹਰ ਕਬਰ ਦੇ ਉੱਪਰ ਮ੍ਰਿਤਕ ਪ੍ਰਾਣੀ ਦਾ ਨਾਂ ਲਿਖਿਆ ਹੈ ਔਰ ਉਸਦੀ ਉਮਰ ਵੀ ਲਿਖੀ ਹੋਈ ਹੈ। ਇਹ ਮਰਦਾਨਾ ਉਹ ਕਬਰਿਸਤਾਨ ਦੇ ਅੰਦਰ ਜਾ ਕੇ ਉਸ ਦੇ ਵਿੱਚ ਜੋ ਕੁਛ ਲਿਖਿਆ ਹੈ ਔਰ ਜੋ ਕੁਛ ਉੱਥੇ ਹੈ ਉਸਨੂੰ ਦੇਖਦਾ ਤੇ ਪੜ੍ਹਦਾ ਹੈ। ਅਖੀਰ ਕਾਫੀ ਸਮੇਂ ਵਿੱਚ ਸਾਰੀਆਂ ਕਬਰਾਂ ਤੇ ਫਿਰਿਆ ਤੇ ਪੜ੍ਹਿਆ, ਇਸ ਨਤੀਜੇ ਤੇ ਪਹੁੰਚਿਆ ਜ਼ਿਆਦਾ ਤੇ ਜ਼ਿਆਦਾ ਉਮਰ ਇੱਥੇ ਜਿਤਨੇ ਮ੍ਰਿਤਕ ਹੋ ਚੁੱਕੇ ਹਨ 20 ਸਾਲ ਦੀ। ਬੜਾ ਹੈਰਾਨ ਹੋਇਆ ਜਿਸ ਨਗਰ ਵਿੱਚ ਜਾਂ ਕਿਸੇ ਸ਼ਹਿਰ ਵਿੱਚ 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਨਾ ਹੋਵੇ, ਉਸ ਸ਼ਹਿਰ ਜਾਂ ਨਗਰ ਦਾ ਵਾਧਾ ਕੈਸੇ ਹੋ ਸਕਦਾ। ਇਹੋ ਜਿਹੇ ਖਿਆਲ ਕਰਦਾ ਹੋਇਆ ਕਾਫੀ ਦੇਰ ਤੋਂ ਬਾਅਦ ਵਾਪਸ ਆਇਆ। ਗੁਰੂ ਬਾਬਾ ਜੀ ਸਮਾਧੀ ਤੋਂ ਪਛਾਣ ਹੋ ਚੁੱਕੇ ਸਨ, ਆ ਕੇ ਨਮਸਕਾਰ ਕੀਤੀ, ਅਰਥ ਕੀਤੀ, ਹਰੀ ਨਿਵਾਸ। ਇਹ ਜੋ ਚਾਰ ਦੀਵਾਰੀ ਦੇ ਅੰਦਰ ਕਬਰਸਤਾਨ ਬਣਿਆ ਹੈ, ਪ੍ਰਤੀਤ ਹੁੰਦਾ ਸਾਹਮਣੇ ਉਹ ਜੋ ਨਗਰ ਦਿੰਦਾ ਉਹਨਾਂ ਦਾ ਹੀ ਹੋਣਾ ਹੈ। ਪਰ ਗਰੀਬ ਨਿਵਾਸ ਇੱਕ ਗੱਲ ਦੇਖ ਕੇ ਮੇਰੇ ਚਿੱਤ ਵਿੱਚ ਸੰਸਾ ਪੈਦਾ ਹੋ ਗਿਆ। ਜਿਤਨੀਆਂ ਕਬਰਾਂ ਹਨ ਬਣੀਆਂ ਤਾਂ ਬੜੀਆਂ ਚੰਗੀਆਂ, ਹਰੇਕ ਦੇ ਉੱਪਰ ਮ੍ਰਿਤਕ ਪ੍ਰਾਣੀ ਦਾ ਨਾਂ ਵੀ ਲਿਖਿਆ ਹੈ, ਪਰ ਗਰੀਬ ਨਿਵਾਸ 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਹੀ ਹੋਏ, ਜ਼ਿਆਦਾ ਤੇ ਜ਼ਿਆਦਾ 20 ਸਾਲ ਦੀ ਉਮਰ। ਇਸ ਗੱਲ ਵਿੱਚ ਕੀ ਪੈਦੇ ਭੇਦ ਹੈ ਮੈਨੂੰ ਸਮਝ ਨਹੀਂ। ਇਹ ਸੁਣ ਕੇ ਗੁਰੂ ਬਾਬਾ ਜੀ ਜਿਹਨਾਂ ਤੋਂ ਇਹਨਾਂ ਲੋਕਾਂ 14 ਸਾਲਾਂ ਦਾ ਹਾਲ ਕੋਈ ਵੀ ਗੁੱਝਾ ਸ਼ਿਕਾ ਨਹੀਂ ਸੀ, ਕਹਿਣ ਲੱਗੇ ਮਰਦਾਨਿਆਂ ਉਹ ਸਾਹਮਣੇ ਨਗਰ ਦਿੰਦਾ ਹੈ, ਉੱਥੇ ਜਾ ਕੇ ਦੇਖ ਵੀ ਆ ਕਿ ਕੋਈ 20 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਬੰਦਾ ਹੈ ਜਾਂ ਕਿ ਨਹੀਂ। ਜੇ ਹੈ ਉਹਨਾਂ ਤੋਂ ਪੁੱਛੀ ਇਹ ਕੀ ਕਾਰਨ ਹੈ, ਇੱਥੇ 20 ਸਾਲ ਤੋਂ ਜ਼ਿਆਦਾ ਉਮਰ ਕਿਸੇ ਦੀ ਵੀ ਨਹੀਂ, ਤੈਨੂੰ ਅੱਛੀ ਤਰ੍ਹਾਂ ਸਮਝ ਆ ਜਾਏਗੀ। ਸਵਯੰ ਗੁਰੂ ਬਾਬਾ ਜੀ ਮਰਦਾਨੇ ਦਾ ਸੰਸਾਰ ਉਹਨਾਂ ਰਾਹੀਂ ਦੂਰ ਕਰਾਉਣਾ ਚਾਹੁੰਦੇ ਸੀ। ਮਰਦਾਨਾ ਪਿੰਡ ਪਹੁੰਚਦਾ ਹੈ, ਅੱਗੇ ਸੱਤ ਵਿੱਚ ਬੜੇ ਬੜੇ ਸਿਆਣੇ ਬਜ਼ੁਰਗ 100 ਸਾਲ ਦੀ ਉਮਰ ਦੇ ਬੰਦੇ ਵੀ ਬੈਠੇ ਦੇਖੇ। ਉਹਨਾਂ ਨੂੰ ਜਾ ਕੇ ਭਾਈ ਮਰਦਾਨਾ ਮਿਲਦਾ ਅਤੇ ਬੁਲਾਉਂਦਾ ਹੈ, ਉਹਨਾਂ ਪੁੱਛਿਆ ਬੈਠੋ ਆਓ ਕਿੱਥੇ ਰਹਿੰਦੇ ਹੋ। ਮਰਦਾਨੇ ਨੇ ਕਿਹਾ ਪੰਜਾਬ ਦੇਸ਼ ਦੇ ਰਹਿਣ ਵਾਲਾ, ਨਾਂ ਕੀ ਹੈ? ਕਹਿਣਗੇ ਮੇਰਾ ਨਾਮ ਮਰਦਾਨਾ ਹੈ। ਕੰਮ ਕੀ ਕਰਦੇ ਹੁੰਦੇ ਹੋ? ਕਹਿਣਗੇ ਕੰਮ ਮੇਰਾ ਦੁਨਿਆਵੀ ਕੰਮ ਕੋਈ ਨਹੀਂ, ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ, ਮੈਂ ਰੱਬੀ ਕੀਰਤਨ ਕਰਿਆ ਕਰਦਾ। ਇਹ ਬਚਨ ਜਦੋਂ ਉਸਨੇ ਕਿਹਾ, ਉਸਨੂੰ ਪ੍ਰੇਮ ਨਾਲ ਬਿਠਾਇਆ, ਤੇ ਮਰਦਾਨੇ ਨੇ ਉਹਨਾਂ ਨੂੰ ਕਿਹਾ ਮੇਰੇ ਚਿੱਤ ਵਿੱਚ ਤੁਹਾਡਾ ਉਹ ਕਬਰਸਤਾਨ ਦੇ ਕੇ ਇੱਕ ਸੰਸਾ ਪੈਦਾ ਹੋ ਗਿਆ, ਪੁੱਛਣ ਲੱਗੇ ਦੱਸੋ ਕੀ ਸੰਸਾ ਹੈ। ਮਰਦਾਨਾ ਕਹਿੰਦੇ ਇੱਥੇ ਤੁਸੀਂ ਕਿਤਨੀ ਕਿਤਨੀ ਜ਼ਿਆਦਾ ਉਮਰ ਦੇ ਬੰਦੇ ਬੈਠੇ ਹੋਏ ਹੋ, 100-100 ਸਾਲ ਦੇ ਵੀ ਜ਼ਿਆਦਾ ਦੇ ਬੈਠੇ ਜੀਂਦੇ ਹੋ, ਪਰ ਉੱਥੇ ਸਭ ਤੋਂ ਜ਼ਿਆਦਾ ਉਮਰ 20 ਸਾਲ, ਇੱਥੋਂ ਜ਼ਿਆਦਾ ਉਮਰ ਕਿਸੇ ਕਬਰ ਉੱਪਰ ਵਿੱਚ ਨਹੀਂ ਲਿਖੀ, ਕੀ ਕਾਰਨ ਹੈ? ਉਹਨਾਂ ਵਿੱਚੋਂ ਸਭ ਤੋਂ ਸਿਆਣਾ ਬਜ਼ੁਰਗ ਕਹਿਣ ਲੱਗਾ, ਬੈਠੋ ਸ਼ਾਂਤੀ ਨਾਲ, ਤੁਹਾਡਾ ਸੰਸਾਰ ਦੂਰ ਹੋ ਜਾਵੇਗਾ। ਮਰਦਾਨਾ ਸ਼ਾਂਤੀ ਨਾਲ ਉਹਨਾਂ ਦੇ ਬਚਨ ਸੁਣਨ ਲੱਗਾ। ਉਹ ਕਹਿੰਦਾ ਦੇਖੋ ਭਾਈ ਮਰਦਾਨਾ, ਸਾਡੇ ਪਿੰਡ ਦੇ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ। ਦੋ ਕਿਸਮ ਦੇ ਲੋਕ ਦੁਨੀਆਂ ਵਿੱਚ ਮੰਨੇ ਹਨ, ਇੱਕ ਨੂੰ ਨਾਸਤਿਕ ਕਹਿੰਦੇ ਹਨ, ਇੱਕ ਨੂੰ ਆਸਤਿਕ ਕਹਿੰਦੇ ਹਨ। ਸੋ ਨਾਸਤਿਕ ਤਾਂ ਉਹਨਾਂ ਨੂੰ ਕਹਿੰਦੇ ਹਨ ਜੋ ਰੱਬ ਦੀ ਹਸਤੀ ਤੋਂ ਮੁਨਕਰ ਹਨ, ਆਸਤਿਕ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਅਤੇ ਉਸਦਾ ਭਜਨ ਕਰਨ ਵਾਲੇ ਹਨ। ਭਾਵੇਂ ਦੋਨੋਂ ਕਿਸਮ ਦੇ ਖਿਆਲ ਵੀ ਹਨ, ਪਰ ਇਹਨਾਂ ਵਿੱਚੋਂ ਇੱਕ ਦਾ ਖਿਆਲ ਗਲਤ ਹੈ, ਇੱਕ ਦਾ ਠੀਕ ਹੈ। ਨਾਸਤਿਕ ਜਿਹੜੇ ਕਹਿੰਦੇ ਰੱਬ ਹੈ ਨਹੀਂ, ਉਹ ਵੀ ਪਰਮਾਤਮਾ ਦੇ ਪੁੱਤਰ ਹਨ। ਜਿਹੜੇ ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਉਹ ਵੀ ਪਰਮਾਤਮਾ ਦੇ ਪੁੱਤਰ। ਇਹਨਾਂ ਨੇ ਕੋ ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਪਰਮਾਤਮ ਪੁੱਤਰ ਹਾਂ। ਅਸੀਂ ਜਿਸਮ ਨਹੀਂ ਹਾਂ, ਜਿਸਮ ਤਾਂ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ। ਜਿਸ ਵਕਤ ਔਦ ਪੂਰੀ ਹੋ ਜਾਏਗੀ, ਜਿਸਮ ਸਭ ਤੋਂ ਖੁਸ ਜਾਏਗਾ। ਇਸ ਵਾਸਤੇ ਇਹ ਜਿਸਮ ਥੋੜ੍ਹੀ ਦੇਰ ਵਾਸਤੇ ਹੈ, ਜਾਂ ਇਉਂ ਕਹਿ ਲਓ ਜਿਸਮ ਸਾਨੂੰ ਇਉਂ ਮਿਲਿਆ ਹੋਇਆ ਹੈ ਜਿਵੇਂ ਕਿਸੇ ਨੂੰ ਘੋੜਾ ਮਿਲਿਆ। ਘੋੜਾ ਹੋਰ ਹੁੰਦਾ ਹੈ ਔਰ ਘੋੜੇ ਦਾ ਸਵਾਰ ਹੋਰ ਹੁੰਦਾ ਹੈ। ਸਵਾਰ ਘੋੜੇ 'ਤੇ ਸਵਾਰ ਹੋ ਕੇ ਸਫ਼ਰ ਤੈਅ ਕਰਦਾ ਹੈ। ਇਸੀ ਤਰ੍ਹਾਂ ਜੀਵ ਆਤਮਾ ਜਿਹੜਾ ਹੈ ਸਵਾਰ ਦੀ ਨਿਆਈ ਹੈ, ਸਾਡਾ ਆਪਣਾ ਆਪਾ ਜਿਹੜਾ ਹੈ ਜਿਸਮ ਘੋੜੇ ਦੀ ਨਿਆਈ ਹੈ। ਘੋੜਾ ਕੁਛ ਦੇਰ ਵਾਸਤੇ ਮਿਲੇ, ਇਹਨੇ ਜਨਮ ਔਰ ਮਰਨ ਦੇ ਦਰਮਿਆਨ ਜਿਹੜਾ ਸਮਾਂ ਹੈ ਉਤਨੀ ਦੇਰ ਵਾਸਤੇ ਜਿਸਮ ਰੂਪੀ ਘੋੜਾ ਮਿਲਿਆ ਹੈ, ਫਿਰ ਇਸ ਤੋਂ ਵਾਪਸ ਲੈ ਲਿਆ ਜਾਏਗਾ। ਲੇਕਿਨ ਜੋ ਘੋੜੇ ਦਾ ਸਵਾਰ ਹੈ ਸੋ ਉਹ ਜਿਵ ਕਰਦੀਆਂ ਉਹ ਮਰਦਾ ਨਹੀਂ, ਅਮਰ ਵਸਤੂ ਹੈ। ਸਰੀਰ ਛੱਡ ਕੇ ਹੋਰ ਧਾਰਨ ਕਰਦਾ ਹੈ, ਹੋਰ ਧਾਰਨ ਕਰਦਾ। ਇਸੀ ਤਰ੍ਹਾਂ ਸ਼ਰੂਤਲਾ ਬੜੀ ਦੇਰ ਦਾ ਚੱਲਿਆ ਹੁੰਦਾ। ਹਾਂ, ਜਿਹੜੇ ਇਹ ਸਮਝਦੇ ਹਨ ਅਸੀਂ ਆਤਮ ਸ਼ਹਿਜ਼ਾਦੇ ਹਾਂ ਪਰਮਾਤਮ ਪੁੱਤਰ, ਉਹ ਜਿਹੜੇ ਹਨ ਉਹ ਆਸਤਕ ਹਨ ਅਤੇ ਉਹਨਾਂ ਦੇ ਖਿਆਲ ਜਿਹੜੇ ਹਨ ਠੀਕ ਹਨ, ਦਰੁਸਤ ਹਨ। ਪਰ ਜਿਹੜੇ ਕਹਿੰਦੇ ਹਨ ਰੱਬ ਕੋਈ ਨਹੀਂ, ਉਹ ਵੀ ਆਤਮ ਪੁੱਤਰ ਹਨ, ਉਹ ਵੀ ਆਤਮ ਸ਼ਹਿਜ਼ਾਦੇ ਹੀ ਹਨ। ਲੇਕਿਨ ਉਹਨਾਂ ਨੂੰ ਸਮਝ ਨਹੀਂ, ਜਿਵੇਂ ਸਮੁੰਦਰ ਤੋਂ ਅਲੈਦਾ ਹੋ ਕੇ ਇੱਕ ਬੂੰਦ ਕਹਿਣ ਲੱਗ ਪਵੇ ਸਮੁੰਦਰ ਕਦੇ ਹੋਇਆ ਹੀ ਨਹੀਂ, ਹਾਲਾਂਕਿ ਉਹ ਬੂੰਦ ਸਮੁੰਦਰ ਦੀ ਅੰਸ਼ ਹੈ, ਉਹ ਵੀ ਪਾਣੀ ਹੈ, ਸਮੁੰਦਰ ਵੀ ਪਾਣੀ। ਇਸੀ ਤਰ੍ਹਾਂ ਉਹਦਾ ਕਹਿਣਾ ਗਲਤ ਹੈ, ਕਿਸੇ ਭੁੱਲ ਕਰਕੇ ਇਹ ਗੱਲ ਉਹ ਬੂੰਦ ਕਹਿ ਰਹੀ ਹੈ ਸਮੁੰਦਰ ਕਦੇ ਨਹੀਂ ਹੋਇਆ। ਜਾਂ ਇਉਂ ਕਹੋ ਰੇਤੇ ਦੇ ਕਿੱਬੇ ਉੱਪਰ ਪਿਆ ਇੱਕ ਰੇਤੇ ਦਾ ਜ਼ਰਾ ਕਹਿ ਰਿਹਾ ਹੈ ਕਿੱਬਾ ਕਦੇ ਹੋਇਆ ਹੀ ਨਹੀਂ, ਉਹਦਾ ਕਹਿਣਾ ਬਿਲਕੁਲ ਗਲਤ ਹੈ। ਇਸੀ ਤਰ੍ਹਾਂ ਹੀ ਜਿਹੜਾ ਕਹਿੰਦਾ ਰੱਬ ਕਦੇ ਹੋਇਆ ਨਹੀਂ, ਉਹ ਵੀ ਪਰਮਾਤਮ ਪੁੱਤਰ ਹੈ, ਪਰ ਉਹ ਸਿਰਫ ਬੁੱਧ ਦੀ ਮਲਨਤਾ ਦਾ ਕਾਰਨ ਹੈ। ਪ੍ਰਸੰਗ ਦੇ ਜ਼ਰੀਏ ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰੇ ਕੰਮਾਂ ਵਿੱਚ ਲੱਗਣ ਕਰਕੇ ਬੁੱਧ ਮਲਨ ਹੋ ਜਾਂਦੀ ਹੈ। ਮਲਨ ਬੁੱਧ ਦੇ ਜਿਹੜੇ ਅਨੇਚੇ ਹਨ ਉਹ ਉਲਟ ਹੋ ਜਾਂਦੇ ਹਨ, ਗਲਤ ਹੋ ਜਾਂਦੇ ਹਨ, ਪਿਆਲਾ ਭਰਾ ਗੰਦਾ ਹੋ ਜਾਂਦੇ ਹਨ, ਕਰਤੱਵ ਵੀ ਗਲਤ ਹੋ ਜਾਂਦੇ ਹਨ। ਉਹ ਕਹਿਣ ਲੱਗ ਜਾਂਦਾ ਅਰਜੀ ਕਰਕੇ ਰੱਬ ਨਹੀਂ, ਹਾਲਾਂਕਿ ਉਹ ਵੀ ਰੱਬ ਦਾ ਪੁੱਤਰ ਹੈ। ਸੋ ਉਹਨਾਂ ਦਾ ਕਹਿਣਾ ਇਉਂ ਹੈ ਜਿਵੇਂ ਬੂੰਦ ਕਹੇ ਸਮੁੰਦਰ ਕਦੇ ਹੋਇਆ ਨਹੀਂ, ਜ਼ਰਾ ਕਹੇ ਰੇਤੇ ਦਾ ਵੀ ਡਿੱਬਾ ਕਦੇ ਹੋਇਆ ਨਹੀਂ, ਉਹਨਾਂ ਦਾ ਕਹਿਣਾ ਇਉਂ ਹੈ। ਤਾਂ ਤੇ ਇਹ ਇਹਨਾਂ ਦਾ ਕਹਿਣਾ ਗਲਤ ਹੈ। ਜਿਹੜੇ ਕਹਿੰਦੇ ਅਸੀਂ ਆਤਮ ਪੁੱਤਰ ਹਾਂ, ਪਰਮਾਤਮ ਪੁੱਤਰ ਹਾਂ, ਮਨੁੱਖਾਂ ਦੇ ਲੱਖ 84 ਜੌਨ ਦੇ ਚੱਕਰ ਤੋਂ ਬਾਅਦ ਬੜੀ ਮੁਸ਼ਕਿਲ ਸਾਨੂੰ ਹੱਥ ਆਈ ਹੈ, ਇਸ ਮਾਨਵ ਤਨ ਵਿੱਚ ਆ ਕੇ ਅਸੀਂ ਆਪਣੇ ਕੇਂਦਰ ਵਹਿਰ ਨੂੰ ਮਿਲ ਕੇ ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਹੈ। ਇਹ ਜਿਹੜੇ ਕਹਿੰਦੇ ਹਨ ਜੋ ਇਹੋ ਜਿਹੇ ਵਿਚਾਰਾਂ ਵਾਲੇ ਹਨ, ਇਸ 'ਤੇ ਅਮਲ ਕਰਦੇ ਹਨ, ਉਹਨਾਂ ਨੂੰ ਆਸਤਕ ਕਹਿੰਦੇ ਹਨ। ਆਸਤਕ ਨਾਸਤਕ ਦੋਵੇਂ ਪਰਮਾਤਮਾ ਦੇ ਪੁੱਤਰ ਹੀ ਹਨ। ਸਗੋਂ ਉਹ ਬਜ਼ੁਰਗ ਕਹਿੰਦਾ ਭਾਈ ਮਰਦਾਨਾ, ਸਾਡੇ ਪਿੰਡ ਵਿੱਚ ਕੋਈ ਵੀ ਨਾਸਤਕ ਨਹੀਂ, ਅਸੀਂ ਸਾਰੇ ਹੀ ਆਸਤਕ ਹਾਂ। ਜਿਸ ਦਿਨ ਤੋਂ ਕਿਸੇ ਪ੍ਰਾਣੀ ਦਾ ਜਨਮ ਹੁੰਦਾ ਮ੍ਰਿਤੂ ਤੱਕ, ਪਹਿਲੇ ਤਾਂ ਬੱਚਾ ਹੁੰਦਾ ਹੈ, ਆਪਣੇ ਵਸ ਦਾ ਕੁਛ ਨਹੀਂ ਹੁੰਦਾ, ਮਾਤਾ ਦੇ ਅਧੀਨ ਸਾਰੀ ਕਿਰਿਆ ਉਸਦੀ ਹੁੰਦੀ ਹੈ, ਹੌਲੀ ਹੌਲੀ ਵੱਡਾ ਹੁੰਦਾ ਹੈ, ਜਦੋਂ ਆਪਣੇ ਪੈਰਾਂ 'ਤੇ ਖਲੋਂਦਾ ਹੈ, ਆਪਣੀ ਹੋਸ਼ ਵਿੱਚ ਆਉਂਦਾ ਹੈ, ਉਸ ਮੌਕੇ ਹਰ ਪ੍ਰਾਣੀ ਸਾਡੇ ਪਿੰਡ ਵਿੱਚ ਇੱਕ ਨੋਟਬੁੱਕ, ਇੱਕ ਬਹੀ ਜਾਂ ਇੱਕ ਰੋਜ਼ਨਾਮਚਾ ਬਣਾਉਂਦਾ ਹੈ। ਰਾਤ ਨੂੰ ਪੈਣ ਵੇ ਲਿਖ ਕੇ ਪੈਂਦਾ ਹੈ ਵੀ ਅੱਜ ਇਤਨਾ ਭਜਨ ਪਾਠ ਕੀਤਾ, ਇਤਨਾ ਦੇਰ ਸਤਸੰਗ ਕੀਤਾ, ਇਤਨਾ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਾਰਿਆ, ਉਹ ਲਿਖ ਕੇ ਪੈਂਦਾ ਹੈ। ਹਰ ਪ੍ਰਾਣੀ ਦਾ ਇਹ ਕਰਤੱਵ ਹੈ। ਇਸੀ ਤਰ੍ਹਾਂ ਇਹ ਰੋਜ਼ ਨਾਮਚਾ ਇਹ ਨੋਟਬੁੱਕ ਤਿਆਰ ਹੁੰਦੀ ਚਲੀ ਜਾਂਦੀ। ਜਿਸ ਵਕਤ ਉਮਰ ਗੁਜ਼ਰਦੀ 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 ਇੱਕ ਦਿਨ ਖਤਮ ਹੋ ਜਾਂਦੀ ਹੈ, ਕਾਇਦਾ ਹੈ। ਕਿਉਂਕਿ ਉਮਰ ਦੀ ਤਾਂ ਇਹੋ ਜਿਹੀ ਅਵਸਥਾ ਗੁਰੂ ਤੇਗ ਬਹਾਦਰ ਮਹਾਰਾਜ ਦੱਸਦੇ ਹਨ। ਉਹ ਜਗ੍ਹਾ ਆ ਜਾਂਦੀ ਹੈ, ਉਹ ਬਣਤ ਆ ਜਾਂਦੀ ਹੈ, ਫਿਰ ਸਰੀਰ ਦਾ ਮ੍ਰਿਤਯੂ ਹੁੰਦਾ ਕਿਉਂਕਿ ਇਹਦੇ ਮ੍ਰਿਤਯੂ ਦੇ ਚਾਰ ਨਿਮਿਤ ਮੰਨੇ ਹਨ। ਜਲ ਮੁੱਕ ਜਾਣਾ, ਸਵਾਸ ਮੁੱਕ ਜਾਣੇ, ਔਰ ਜਗ੍ਹਾ ਆ ਜਾਣੀ, ਉਹ ਬਣਤ ਬਣ ਜਾਣੀ, ਸ਼ਸਤਰ ਬਿਮਾਰੀ ਜਾਂ ਕੁਛ ਹੋਰ ਜੋ ਕੁਛ ਵੀ ਐਕਸੀਡੈਂਟ ਵਗੈਰਾ ਵਗੈਰਾ। ਕਿਉਂ ਜਦੋਂ ਚਾਰੇ ਗੱਲਾਂ ਮਿਲ ਜਾਣ ਇਹ ਸਰੀਰ ਦਾ ਮ੍ਰਿਤਯੂ ਹੁੰਦਾ। ਜਿੰਨੀ ਦੇਰ ਤੱਕ ਚਾਹੋਂ ਦੀ ਕੁਛ ਕਮੀ ਹੈ ਉਨੀ ਦੇਰ ਤੱਕ ਇਸ ਦਾ ਕਾਲ ਰੱਖ। ਇੱਕ ਦਫ਼ਾ ਧਰਮ ਰਾਜਾ ਨੂੰ ਨਾਰਦ ਮੁਨੀ ਪੁੱਛਣ ਲੱਗੇ, ਧਰਮ ਰਾਜਾ ਉਹ ਦੇਵਤਾ ਹੈ ਜਿਹਨੂੰ ਮ੍ਰਿਤਯੂ ਦਾ ਦੇਵਤਾ ਕਿਹਾ ਜਾਂਦਾ ਹੈ। ਤਾਂ ਉਹਨੂੰ ਕਹਿਣ ਲੱਗੇ, ਧਰਮ ਰਾਜਾ ਪਰਮੇਸ਼ਰ ਨੇ ਜਦੋਂ ਤੈਨੂੰ ਇਹ ਜ਼ਿੰਮੇਵਾਰੀ ਸੰਭਾਲੀ ਕਿ ਤੈਨੂੰ ਕਿਤੇ ਭਰਮ ਤਾਂ ਨਹੀਂ ਕਿਤੇ ਪਿਆ ਈਸ਼ਵਰ ਦੀ ਕਿਰਤ ਤੇ? ਉਹ ਕਹਿਣਾ, ਇੱਕ ਦਫ਼ਾ ਪੈ ਗਿਆ ਸੀ ਫਿਰ ਨਹੀਂ। ਉਹ ਕਿਵੇਂ ਪਿਆ? ਕਹਿਣ ਲੱਗਾ, ਕੈਲਾਸ਼ ਪਰਬਤ ਤੇ ਇੱਕ ਬਿੱਲਾ ਰਹਿੰਦਾ ਸੀ, ਅੰਨਾ ਬਿੱਲਾ। ਉੱਥੇ ਸ਼ਿਵਜੀ ਤਪ ਕਰਦੇ ਹੁੰਦੇ, ਸ਼ਿਵਜੀ ਜਿੱਥੇ ਤਪ ਕਰਦੇ ਸੀ ਉਹਦੇ ਨੇੜੇ ਬਿੱਲੇ ਦੀ ਰਿਹਾਇਸ਼, ਪਰ ਉਹਦੇ ਅੱਖਾਂ ਨਹੀਂ ਸਨ। ਸੋ ਸ਼ਿਵਜੀ ਜੋ ਕਿ ਖਾਂਦੇ ਪੀਂਦੇ ਥੋੜ੍ਹਾ ਬਹੁਤ ਬਚ ਰਹਿੰਦਾ, ਉਹ ਛੱਕ ਕੇ ਆਪਣਾ ਉਹ ਗੁਜ਼ਾਰਾ ਕਰਦਾ ਸੀ। ਇਉਂ ਉਹ ਬਿੱਲਾ ਅਤੇ ਕਿਤੇ ਕਦਾਈ ਸ਼ਿਵਜੀ ਦੇ ਪਾਸ ਵਿਸ਼ਨੂੰ ਭਗਵਾਨ ਵੀ ਆ ਜਾਂਦੇ ਸੀ ਗਰੜ ਦੇ ਸਵਾਰ। ਗਿਆਨ ਚਰਚਾ ਕਰਦੇ ਕੁਛ ਦੇਰ ਫਿਰ ਚਲੇ ਜਾਂਦੇ ਸਨ। ਇਉਂ ਉਹਦੀਆਂ ਗੱਲਾਂ ਕਈ ਦਫ਼ਾ ਇਹ ਬਿੱਲੇ ਦੇ ਕੰਨ ਵਿੱਚ ਪੈਂਦੀਆਂ ਸਨ। ਬਿੱਲੇ ਨੇ ਸੁਣਿਆ ਅਤੇ ਉਹਨੂੰ ਗੱਲਾਂ ਕਰਦਿਆਂ ਉਹਦੀ ਮ੍ਰਿਤਯੂ ਬਹੁਤ ਨੇੜੇ ਆਈ ਹੋਈ। ਸਾਸ਼ਨ ਮੌਤ ਕਿਸੇ ਪੁਰਸ਼ ਨੂੰ ਵੀ ਇਸ਼ਟ ਨਹੀਂ ਹੈ, ਪਿਆਰੀ ਨਹੀਂ ਹੈ। ਮੌਤ ਤੋਂ ਬੜੇ ਬੜੇ ਸੂਰਮੇ, ਬੜੇ ਬੜੇ ਯੋਧੇ, ਬੜੇ ਬੜੇ ਬਲੀ, ਬੜੇ ਬੜੇ ਰਾਜ ਮੌਤ ਉਹ ਵੀ ਦੱਸਦੇ। ਮੌਤ ਨੂੰ ਇਹ ਚਾਹੁੰਦਾ ਹੈ, ਇੱਕ ਰੱਬੀ ਬੰਦਾ ਚਾਹੁੰਦਾ, ਕਿਉਂ ਉਹ ਮੌਤ ਦੀ ਹੱਦ ਤੋਂ ਪਰੇ ਹੋ ਚੁੱਕਾ। ਮੌਤ ਦੀ ਪਹੁੰਚ ਉੱਥੇ ਤੱਕ ਨਹੀਂ, ਮੌਤ ਦੀ ਪਹੁੰਚ ਸਿਰਫ ਜਿਸਮ ਤੱਕ ਹੀ ਹੈ। ਉਹ ਜਿਸਮ ਤੋਂ ਉੱਚਾ ਉੱਠ ਕੇ ਆਤਮਾ ਦੇ ਵੀ ਜੁੜ ਚੁੱਕਿਆ, ਇੱਥੇ ਮੌਤ ਦੀ ਪਹੁੰਚ ਨਹੀਂ ਹੈ। ਇਸ ਕਰਕੇ ਹੀ ਉਹ ਮੌਤ ਨੂੰ ਚਾਅ ਨਾਲ ਉਡੀਕਦਾ ਹੈ, ਜਿਵੇਂ ਇਉਂ ਕਬੀਰ ਜੀ ਦਾ ਕਥਨ ਹੈ। ਜਿਹੜੀ ਮੌਤ ਕੁੰਡ ਰੇ ਜਗ ਸਾਰਾ, ਜਿਹੜੀ ਮਰਨੇ ਕਿਤੇ ਪਾਈਏ ਪੂਰਨ ਕਰਮਾਂ ਨਾਲ, ਕਿਉਂਕਿ ਉਹ ਪੁਰਸ਼ ਮੌਤ ਨੂੰ ਚਾਹੁੰਦੇ ਹਨ, ਬਾਕੀ ਅਗਿਆਨ ਵਸ ਹੋ ਕੇ ਉਹ ਮਾਇਆ ਦੇ ਅਧੀਨ ਦੁਨਿਆਵੀ ਪਦਾਰਥਾਂ ਨੂੰ ਸੱਚ ਜਾਣ ਖਚਿਤ ਹੋਇਆ ਪੁਰਸ਼ ਮੌਤ ਤੋਂ ਡਰਦਾ ਹੁੰਦਾ। ਸਵਯੋਂ ਉਹ ਬਿੱਲਾ ਭਾਵੇਂ ਜਾਨਵਰ ਸੀ, ਪਰ ਜਦੋਂ ਉਸਨੇ ਵਿਸ਼ਨੂੰ ਭਗਵਾਨ ਤੇ ਸ਼ਿਵਾ ਤੋਂ ਇਹ ਗੱਲ ਸੁਣੀ, ਉਹਦੇ ਕੰਨ ਵਿੱਚ ਆਵਾਜ਼ ਪਈ ਇਹਦੀ ਮ੍ਰਿਤੂ ਬਹੁਤ ਨੇੜੇ ਆਈ। ਸਵਯੋਂ ਵਿਸ਼ਨੂੰ ਜੀ ਦਾ ਜਿਹੜਾ ਵਾਹਨ ਸੀ ਗਰੜ, ਕਈ ਦਫ਼ਾ ਜਦੋਂ ਸ਼ਿਵਾ ਦੇ ਨਾਲ ਵਿਸ਼ਨੂੰ ਜੀ ਗੱਲਬਾਤ ਕਰਦੇ ਉਹ ਇਸ ਬਿੱਲੇ ਪਾਸ ਆ ਪੈਂਦਾ, ਇਹਦੇ ਨਾਲ ਗੱਲਬਾਤ ਕਰਦਾ, ਇਸ ਕਰਕੇ ਇਸ ਨਾਲ ਇਹਦੀ ਕੁਛ ਮਿੱਤਰਤਾ ਹੀ ਹੋ ਗਈ ਸੀ। ਹਾਂ, ਅੱਜ ਇਸ ਬਿੱਲੇ ਨੇ ਗੱਲ ਕੀਤੀ ਗਰੜ ਕੋਲੇ ਵੀ ਮੈਂ ਇੱਥੇ ਰਹਿੰਦਾ ਹਾਂ, ਸ਼ਿਵ ਜੀ ਤਪ ਕਰਦੇ ਹਨ, ਜੋ ਕੁਛ ਇਹਨਾਂ ਦੇ ਭੋਜਨ ਤੋਂ ਬਚ ਰਹਿੰਦਾ ਮੈਂ ਖਾ ਕੇ ਗੁਜ਼ਾਰਾ ਕਰਦਾ ਅਤੇ ਉਹ ਪਵਿੱਤਰ ਹੁੰਦਾ, ਮੇਰੇ ਮਨ ਨੂੰ ਵੀ ਕੁਛ ਸ਼ਾਂਤੀ ਮਿਲਦੀ ਹੈ। ਪਰ ਮੈਂ ਵਿਸ਼ਨ ਭਗਵਾਨ ਅਤੇ ਸ਼ਿਵਾਂ ਤੋਂ ਬਚਨ ਕਰਦੇ ਸੁਣਿਆ, ਮੇਰੇ ਕੰਨ ਚਿੰਨ ਦੀ ਆਵਾਜ਼ ਪਈ ਹੈ ਵੀ ਇਹਦੀ ਮ੍ਰਿਤੂ ਬਹੁਤ ਨੇੜੇ ਆਈ ਹੋਈ। ਉੱਧਰ ਧਰਮ ਰਾਜਾ ਨਾਰਦ ਮੁਨ ਨੂੰ ਕਹਿੰਦੇ ਹਨ, ਕਹਿੰਦੇ ਮੈਨੂੰ ਇਹ ਇੱਕ ਵਾਰੀ ਭਰਮ ਪਿਆ ਸੀ ਤੇ ਇਹ ਬਿੱਲੇ ਦੀ ਮੌਤ ਇੱਕ ਲੰਗੜੇ ਵਿੱਚੋਂ ਸੀ ਉਹਦੇ ਹੱਥਾਂ, ਪਰ ਉਹ ਰਿੱਛ ਇੱਥੋਂ 5,000 ਕੁ ਉਹਦੇ ਫਾਸਲੇ ਤੇ ਰਹਿੰਦਾ ਸੀ। ਪਹਿਲਾਂ ਦੂਸਰੇ ਦਿਨ ਦੀ ਮ੍ਰਿਤੂ ਸੀ, ਮੇਰੇ ਚਿੱਤੀ ਸੰਸਾ ਪੈਦਾ ਹੋ ਗਿਆ ਕਿ 5,000 ਕੁ ਤੇ ਉਹ ਲੰਗੜਾ ਰਿੱਛ ਤੇ ਇਹ ਅੰਨਾ ਬਿੱਲਾ, ਇਹ ਇਸ ਦੀ ਮ੍ਰਿਤੂ ਕੈਸੇ ਹੋ ਜਾਏਗੀ। ਸੋ ਉਦੋਂ ਮੇਰੇ ਚਿੱਤੀ ਸੰਸਾ ਪੈਦਾ ਹੋ ਗਿਆ ਸੀ। ਫਿਰ ਇੱਧਰ ਕੀ ਖੇਲ ਵਰਤੀ, ਜਦੋਂ ਗਰੜ ਦੇ ਪਾਸ ਬਿੱਲੇ ਨੇ ਗੱਲ ਕੀਤੀ ਵੀ ਇਉਂ ਕਰਕੇ ਮੈਂ ਵਿਸ਼ਨੂੰ ਭਗਵਾਨ ਨੂੰ ਤੇ ਸ਼ਿਵਾ ਨੂੰ ਗੱਲ ਕਰਦਿਆਂ ਸੁਣਿਆ ਹੈ, ਇਹ ਸੁਣ ਕੇ ਗਰੜ ਕਹਿਣ ਲੱਗਾ ਫਿਕਰ ਨਾ ਕਰ, ਮੈਂ ਤੈਨੂੰ ਬਹੁਤ ਜਲਦੀ ਦੂਰ ਛੱਡਾਂਗਾ, ਤੂੰ ਮੇਰੇ ਪਿੱਠ ਤੇ ਬੈਠ। ਗਰੜ ਬਹੁਤ ਤੇਜ਼ ਸਵਾਰੀ ਹੈ, ਸੋ ਗਰੜ ਦੇ ਉੱਪਰ ਬਿੱਲਾ ਬੈਠ ਗਿਆ, ਜੋ ਮਾਰੀ ਉਡਾਰੀ ਕੁਦਰਤੀ ਜਿੱਥੇ ਵਿੱਚ ਅਸੀਂ ਉੱਥੇ ਜਾ ਕੇ ਉਤਾਰ। ਸੋ ਆਪ ਗਰੜ ਮੁੜਿਆ, ਸੋ ਜਦੋਂ ਰਿੱਛ ਨੂੰ ਉਹਦੀ ਸਮੈਲ ਆਈ, ਸੋ ਉਸ ਮੌਕੇ ਹੌਲੀ ਹੌਲੀ ਭਾਵੇਂ ਲੰਘੜਾ ਸੀ, ਸੋ ਬਿੱਲਾ ਅੰਧਾ ਸੀ, ਨੱਠ ਨਹੀਂ ਸਕਦਾ ਸੀ, ਉੱਥੇ ਕੋਲ ਪਹੁੰਚ ਕੇ ਬਿੱਲੇ ਨੂੰ ਮਾਰ ਦਿੱਤਾ। ਸੰਯੋਗ ਕਰਕੇ ਕਹਿੰਦੇ ਹਨ ਧਰਮ ਰਾਜਾ, ਕਹਿੰਦੇ ਜਿਸ ਵਕਤ ਮੈਂ ਇਸ ਸੇਵਾ ਤੇ ਨਿਯੁਕਤ ਹੋਇਆ ਹਾਂ ਉਸ ਵਕਤ ਮੈਨੂੰ ਇੱਕ ਦਫ਼ਾ ਇਹ ਭਰਮ ਪਿਆ ਸੀ, ਪਰ ਇਹ ਦੇਖ ਕੇ ਮੇਰਾ ਭਰਮ ਦੂਰ ਗਿਆ, ਹੁਣ ਮੈਨੂੰ ਪ੍ਰਭੂ ਦੀ ਕਿਰਤੇ ਕਦੇ ਵੀ ਭਰਮ ਨਹੀਂ ਪੈਂਦਾ ਹੈ। ਇਉਂ ਕਰਕੇ ਸਾਸੂ ਜਦੋਂ ਚਾਰੇ ਗੱਲਾਂ ਮਿਲ ਜਾਣ, ਅਨਜਲ ਮੁੱਕ ਜਾਏ, ਪ੍ਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਏ, ਉਹ ਬਣਤ ਬਣ ਜਾਏ, ਤੇ ਇਸ ਪ੍ਰਾਣੀ ਦੀ ਮ੍ਰਿਤੂ ਹੋਇਆ ਕਰਦੀ, ਉਨੀ ਦੇਰ ਤੱਕ ਕਾਲ ਇਸਦਾ ਰਾਖਾ ਹੋਇਆ ਕਰਦਾ ਹੈ। ਇਉਂ ਇਹ ਜਿਹੜਾ ਨਿਯਮ ਹੈ, ਇਹ ਜਿਹੜੀ ਮ੍ਰਿਤੂ ਹੈ, ਇਸ ਤੋਂ ਕੋਈ ਵੀ ਬਚਣ ਨੂੰ ਸਮਰੱਥ ਨਹੀਂ। ਬੜੇ ਬੜੇ ਗਾਂਧੀ ਉਹ ਵੀ ਇਸ ਮਰਿਆਦਾ ਨੂੰ ਪੂਰੀ ਕਰਦੇ, ਇਉਂ ਗੁਰਬਾਣੀ ਦੱਸਦੀ ਹੈ। ਰਹਿਣ ਨਾ ਪਾਵੇਂ ਜੀ ਸੁਰ ਨਾਲ ਸੇਵਾ, ਸੁਰ ਨਾਲ ਸੇਵਾ, ਸਤਿ ਸ਼੍ਰੀ ਅਕਾਲ। ਦੁਨੀਆਂ ਤੇ ਵੱਡੇ ਵੱਡੇ ਸਭ ਤੇ ਵੱਡੇ ਅਵਤਾਰਾਂ ਨੂੰ ਉਹਨਾਂ ਦੀ ਬਾਵਜੂਦ ਦੱਸਦੇ ਨੇ ਉਹ ਵੀ ਸੰਸਾਰ ਤੋਂ ਅਲੋਪ ਹੋ ਜਾਂਦੇ ਹਨ। ਸਾਹਿਬ ਜੀ ਦਸਵੇਂ ਪਾਤਸ਼ਾਹ ਕਲਗੀ ਧਰ ਜੀ ਵੱਡੇ ਵੱਡੇ ਦੀ ਗਿਣਤੀ ਕਰਕੇ ਤਾਂ ਐਸਾ ਫਰਮਾਉਂਦੇ ਹਨ ਇੱਕ ਸ਼ਿਵ ਹੋਵੇਗੀ ਉਸਨੂੰ ਇਹ ਮੁੰਦੀ ਵਿਖਾ ਕੇ ਰਾਸ਼ਨ ਲਿਆ। ਹਨੂੰਮਾਨ ਜਾਂਦਾ ਹੈ, ਜਦੋਂ ਫੱਟਾ ਉਠਾ ਕੇ ਵੇਖਿਆ ਕੀ ਦੇਖਿਆ, ਇੱਕ ਬਹੁਤ ਬਿਰਧਾ ਜਿਹਦੀਆਂ ਚਿੱਟੀਆਂ ਚਿੱਠਣਾ ਗੋਡਿਆਂ ਨੂੰ ਲੱਗਦੀਆਂ। ਉਹ ਚੱਕੀ ਪੀ ਰਹੀ ਹੈ, ਉਸਨੂੰ ਜਾ ਕੇ ਹਨੂੰਮਾਨ ਕਹਿੰਦਾ ਮਾਤਾ ਐ ਮੁੰਦੀ ਵੇਖ, ਪਛਾਣ ਲੈ ਸ੍ਰੀ ਰਾਮ ਚੰਦਰ ਜੀ ਦੀ ਹੈ। ਜੰਗ ਹੋ ਰਿਹਾ ਰਾਵਣ ਦੇ ਨਾਲ, ਰਾਸ਼ਨ ਮੁੱਕ ਗਿਆ ਫੌਜ ਦਾ, ਮੈਂ ਰਾਸ਼ਨ ਲੈਣ ਵਾਸਤੇ ਆਇਆ, ਮੁੰਦੀ ਉਹਨਾਂ ਨਿਸ਼ਾਨੀ ਵਾਸਤੇ ਦਿੱਤੀ। ਕਹਿਣ ਲੱਗੀ ਠੀਕ ਹੈ, ਮੁੰਦੀ ਵੇਖ ਲਈ। ਉਹ ਸਾਹਮਣੇ ਫੱਟਾ ਚੱਕ ਕੇ ਖੂਹ ਸਿੱਟ, ਜਦੋਂ ਹਨੂੰਮਾਨ ਨੇ ਫੱਟਾ ਉਠਾ ਕੇ ਮੁੰਦੀ ਖੂਹ ਵਿੱਚ ਸਿੱਟੀ, ਸਾਰਾ ਹੀ ਖੂਹ ਖੂਹੀਆਂ ਹੀ ਮੁੰਦੀਆਂ ਦਾ ਭਰਿਆ, ਇੱਕੋ ਕਿਸਮ ਦੀਆਂ ਮੁੰਦੀਆਂ। ਹਨੂੰਮਾਨ ਪੁੱਛਣਗਾ ਮਾਤਾ ਇਹ ਤਾਂ ਸਾਰਾ ਹੀ ਖੂਹ ਇਹੀਆਂ ਜਿਹੀਆਂ ਮੁੰਦੀਆਂ ਦਾ ਭਰਿਆ ਹੋਇਆ ਹੈ। ਕਹਿਣ ਲੱਗੀ ਮੇਰੇ ਦੇਖਦੇ ਦੇਖਦੇ ਇੰਨੇ ਵਾਰੀ ਰਾਮ ਚੰਦਰ ਦਾ ਅਵਤਾਰ, ਜਿੰਨੀਆਂ ਮੁੰਦੀਆਂ ਪਈਆਂ। ਸੋਇਉਂ ਕਰਕੇ ਈਸ਼ਵਰ ਦੀ ਨੇਤ, ਉਸਦੀ ਖੁਸ਼ੀ ਦਾ ਹਿਸਾਬ ਕੋਈ ਨਹੀਂ ਆਉਂਦਾ ਹੈ। ਰਾਮ ਚੰਦਰ ਵਰਗੇ ਵੀ ਬੜੇ ਬੜੇ ਦੁਨੀਆਂ 'ਤੇ ਚੁੱਕੇ ਹਨ, ਛੋਟੇ ਮੋਟੇ ਦੀ ਗਿਣਤੀ ਤਾਂ ਕਰਨੀ ਹੀ। ਵਿਸ਼ਵਾਸ ਹੀ ਕਹਿੰਦੇ ਨੇ ਰਾਜਾ ਪਰਜਾ ਸੁਣ ਕਰਨ ਮਾਰੇ, ਐਸੋ ਕਾਲ ਵਡਾਨੀ ਦੇ ਕਾਲ। ਪ੍ਰਭੂ ਅੰਤਰਯਾਮੀ ਦੀ ਹੀ ਪ੍ਰਬਲ ਸ਼ਕਤੀ ਹੈ, ਜਿਸਦਾ ਅੰਤ ਕਿਸੇ ਨੇ ਪਾਇਆ ਹੀ ਨਹੀਂ। ਰਾਜਾ ਮੈਂ ਪਰਜਾ, ਉਹਦਾ ਵਰਤ ਵਰਤਾਰਾ ਸਾਰਿਆਂ ਨਾਲ ਹੋ ਜਾਏਗੀ ਹੈ। ਰਾਜਾ ਪਰਜਾ ਸ਼ੰਕਰ ਮਾਰੇ, ਐਸੋ ਕਾਲ ਵਡਾਨੀ ਦੇ ਕਾਲ ਦੀ ਸ੍ਰਿਸ਼ਟੀ, ਅਕਾਲ ਪੁਰਖੀ ਦੇ கோட் விஷ்ணு மகேஷ், கோட் இந்திர பிரம்மாஸ்திர கோட்டிலே, குருடாம் பிரமண்டகன், குருடாம் பிரம்மண்டாந்தே குருடாகி உற்பத்தி கரண் வாழை பிரம்ம, குருடாகி பாலனா கரண் வாழை விஷ்ணு, குரோடா சங்கார் கரண் வாழை சிவஜி, குரோடா சூரஜ், குரோடா சந்திரமா, ஏகி பிரம்மண்ட, ஏகி சூரத, ஏகி சந்திரமா. இசி தர குருடாகி கமேர் ஹன், குரோடாகி இந்தர். இஸ் கர்க்கே கால் இத்தனா பட்டா பலி ஹை, உஸ்தா பர் சப் தேக் உப்பரி. ਮਰਿਆਦਾ ਨੂੰ ਸਭ ਨੂੰ ਹੀ ਪੂਰਾ ਕਰਨਾ ਪੈਂਦਾ ਇੱਕ ਦਫ਼ਾ ਦਾ ਜ਼ਿਕਰ ਗੁਰੂ ਨਾਨਕ ਜੀ ਦੇ ਪਾਸ ਗੋਰਖ ਬੈਠਾ ਹੈ, ਕਾਲ ਨੇ ਆ ਕੇ ਤਾੜਨਾ ਕੀਤੀ, ਉਹਦੀ ਤਾੜਨਾ ਸੁਣ ਕੇ ਗੋਰਖ ਦਾ ਚੁੱਪ ਹੋ ਗਿਆ, ਪਰ ਗੁਰੂ ਬਾਬਾ ਜੀ ਕਹਿਣਗੇ ਐਸਾ ਉਹ ਲੋਕ ਜਿਨ੍ਹਾਂ ਨੇ ਆਪਣੇ ਮਨ ਇੰਦਰ ਦੇ ਵਸੀਕਾਰ ਪਾਇਆ, ਪ੍ਰਾਣਾ ਦੇ ਵਸੀਕਾਰ ਪਾਇਆ ਹੈ, ਉਹਨਾਂ ਉੱਪਰ ਤੇਰਾ ਕੋਈ ਬਲ ਨਹੀਂ, ਤੇਰਾ ਬਲ ਉਹਨਾਂ ਲੋਕਾਂ ਉੱਪਰ ਹੈ ਜਿਹੜੇ ਮੂੰਹ ਮਾਇਆ ਦੇ ਅਧੀਨ ਹਨ, ਵਾਸਨਾ ਦੇ ਅਧੀਨ ਹਨ, ਉਹਨਾਂ ਲੋਕਾਂ ਉੱਪਰ ਤੇਰਾ ਬਲ ਪੈ ਸਕਦਾ ਹੈ, ਤੇਰੀ ਧੂਮ ਧਾਮ ਸਾਰੀ ਉਹਨਾਂ ਲੋਕਾਂ ਉੱਪਰ ਹੀ ਹੈ, ਲੇਕਿਨ ਜਿਹੜੇ ਮਨ ਇੰਦਰ ਦੇ ਵਸੀਕਾਰ ਪਾਉਣ ਵਾਲੇ ਆਦਮੀਆਂ ਨੇ ਵਾਸਨਾਵਾਂ ਨੂੰ ਕਾਬੂ ਕੀਤਾ ਹੈ, ਉਹਨਾਂ ਦੇ ਉੱਪਰ ਤੇਰਾ ਕੋਈ ਬਲ ਨਹੀਂ ਪੈਂਦਾ। ਗਾਲ ਚੁੱਪ ਹੋ ਕੇ ਚਲਾ ਗਿਆ। ਸਾਹਿਬ ਪੁੱਛਿਆ ਗਿਆ ਕਬੀਰ ਜੀ ਤੋਂ, ਆਪ ਕਹਿੰਦੇ ਹੋ ਰਾਜਾ ਪਰਜਾ ਸਭ ਕਰਮਾਰੇ, ਐਸੋ ਕਾਲ ਵਡਾਨੀ ਰੇ। ਸੋ ਕੋਈ ਇਹ ਵਜ੍ਹਾ ਵੀ ਹੈ ਜੋ ਕਾਲ ਤੋਂ ਬਚ ਸਕੇ? ਹਾਂ, ਕਬੀਰ ਜੀ ਕਹਿੰਦੇ ਉਹ ਅਗਲੀ ਪੰਗਤੀ ਵਿੱਚ ਇਉਂ ਫਰਮਾਉਂਦੇ ਹੈ, ਹਰ ਕੇ ਸੇਵਕ ਜੋ ਹਰ ਪਾਏ, ਇਨਕੀ ਕਥਾ ਨਿਰਾਲੀ ਹੈ। Thank you. आए तिन की कथा निरारी रे, आवे न जावे न कभू मरते पावन संगारी। हरि दे सेवक जो हरि नु पा गए उन्हां दी कथा निहारी है, वो ना मरदे न आउंदे न जांदे, सदा वास्ते पावन जो सारे परिपूर्ण है निर्गुण ब्रह्म ओहदे विच ही लीन हो जांदे हन, जिवें बूंद समुद्र विच मिल के समुद्र रूप बन जांदे। उन्हां दे उपर काल दा बल नहीं पैंदा, काल दी हद तों परे हो गए। साहिब दसम पातशाह कलगी धर महाराज अज नदेड़ श्री हजूर साहब उस धरती नूं पवित्र कर रहे हैं। दोपहर का वक्त प्रसाद छक के आराम दा सोए हजूरिया सेवक बाहर बैठा है। पैर इक लखती कन विच मारू शब्द की आवाज यूं पेंदी है, जीदे दर ते चूलदे हाथी, जीदे दर ते चूलदे ਸਾਜਿਆ, ਉਸ ਮੌਕੇ ਸਿਰ ਮੰਗੇ, ਸਿਰ ਦੇ ਬਦਲੇ ਅੰਮ੍ਰਿਤ ਦੀ ਦਾਤ ਦਿੱਤੀ। सबसे पहले भाई दया राम जी लाहौर के वासी, जिनका नाम पिछों दया सिंह होया, उन्हें अपना सिर दिता। पंज प्यारे ने अपने सिर दिते, जिन्होंने पंज प्यारे का दर्जा मिलया गुरु विच अभेदता युषी भगत संस्कार अमृत नाम अमृत कर्म ज्ञान अमृत की प्राप्ति द्वारा उन्होंने जीवन मुक्त अवस्था प्राप्त। भाई दया सिंह जी जिन्होंने बड़े बड़े युद्ध किए, बड़ी सेवा की गुरु घर दियां, आप जी इनाम करके दरिया के किनारे कुशा का आसन बिछा के शरीर से चादर तान के शरीर में यूं त्याग जाते हैं जिमें सब कुछ त्याग जाता, कोई दुख नहीं महसूस करया कर, या हाथी फुला दी माला लाने वे कुछ दुख नहीं महसूस करता, यूं शरीर रूपी कुंज नूं त्याग जाते हैं। संगत ने शब्द पढ़ने शुरू कर दिए। जो ये गल सेवादार ने गुरु जी से पूछण से कही, गुरु जी कहे हैं बिना मिले ही चला गया, जा उनको मिलके जावे कोई संदेश देना निरंकार प्रीतम नूं। दौड़िया दौड़िया सिख उत्ते पहुंचता है जिथे भाई साहब का शरीर चेतन कला तो खाली पिया, चरना वल खड़ के दमे हथ जोड़ के कहा, भाई साहब आप नूं गुरु जी याद करते हैं, कहते हैं कोई संदेश देना निरंकार प्रीतम नूं मिलके जाओ, उस मौके वहलू वहलू करते बैठे हो जाते, चल के आए आके गुरु जी के चरणों के शीश रखे, कहेंगे भाई बिना मिले चला गया, अर्ज की गरीब नवाज, समा आ गया हुक्म आ गया जाना ही। कहने लगे कितों मुड़के आए, जो सिख ने आवाज दिखी गरीब नवाज ने सचखंड की ड्योढ़ी से पहुंच गया, उतों बढ़िया है। खैर उस मौके गुरु जी ने कुछ परमार्थ वचन करे, ते शब्द भी उस मौके प्रचारण करके सुनाया। मुरीदां दा कहना हाल मुरीदां दा कहना, चादर तान के शरीर में त्याग जाते हैं जिमें सतपंज त्याग जाता है, कोई दुख नहीं महसूस करता, यूं यह जे पुरुषां दी कबीर जी कहने हर के सेव जो हर पाए तिन की कथा निरारी रे, आवे न जावे न कभू मरते पाप नूं संगारी रे, बल्कि गुरमुख आए जाए न संग, उन्होंने शरीर विच आना ते शरीर नूं त्याग देना एक बाएं हथ दा कर्तव्य हुंदा है। आए जाए न संग गुरमुख प्यारा, गुरमुख प्यारा, आए जाए न संग प्यारा, गुरमुख प्यारा, आए जाए न संग प्यारा। ਦੀ ਗਤੀ ਇੰਨੀ ਨਿਆਰੀ ਹੈ। ਗੁਰੂ ਘਰ ਦੇ ਵਿੱਚ ਬੇਅੰਤ ਇਹੋ ਜਿਹੇ ਮਹਾਂਪੁਰਖ ਹੋਏ ਨੇ ਬਾਬਾ ਪਦਾਰ ਸਿੰਘ। ਆਪ ਜੀ ਦਾ ਜਨਮ ਕੈਥਲ ਦੇ ਕਰਨਾਲ ਦੇ ਪਾਸ ਦਾ, ਬਾਬਾ ਵੀਰ ਸਿੰਘ ਰੰਗਾਬਾਦ ਵਾਲੇ, ਉਹਨਾਂ ਤੋਂ ਅੰਮ੍ਰਿਤ ਛਕ ਕੇ ਦੀਖਿਆ ਪ੍ਰਾਪਤ ਕੀਤੀ, ਜਿਹਨਾਂ ਦੇ ਲੰਗਰ ਵਿੱਚ 7 ਸਮਣ ਰੋਜ਼ ਦਾ ਆਟਾ, 2.5 ਸਮਣ ਰੋਜ਼ ਦੀ ਦਾਲ ਪੈਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੀ ਗੱਲ ਹੈ। ਰਣਜੀਤ ਸਿੰਘ ਜੈਸੇ ਆ ਕੇ ਚਰਨਾਂ ਦੇ ਸ਼ੀਸ਼ ਰੱਖ ਕੇ ਅਸੀਸਾਂ ਮੰਗਦੇ ਸਨ, ਆਸ਼ੀਰਵਾਦਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਕਿਰਤਾਰਥ ਮੰਨਦੇ ਸਨ। ਪਹਿਲੇ ਨਾਂ ਜਸਵੰਤ ਸਿੰਘ ਸੀ। ਜਦੋਂ ਆਪ ਜੀ ਦੀ ਸ਼ਰਨ ਵਿੱਚ ਆਏ ਤਾਂ ਬੜੀ ਸੇਵਾ ਕੀਤੀ, ਬੜੀ ਨਾਮ ਅਭਿਆਸ ਦੀ ਧਾਰਨਾ ਕੀਤੀ, ਅਖੀਰ ਅਰਜ ਕੀਤੀ ਬਾਬਾ ਜੀ ਨੂੰ ਹੁਕਮ ਹੋਵੇ ਤਾਂ ਮੈਂ ਇਸਲਾਮ ਦੇ ਜਿਹੜੇ ਦੇਸ਼ ਹਨ ਅਰਬ ਆਦਿ ਉੱਧਰ ਚੱਕਰ ਮਾਰਿਆ। ਬਾਬਾ ਵੀਰ ਸਿੰਘ ਜੀ ਕਹਿਣਗੇ ਚੰਗਾ ਜਾਇਆ। ਉੱਧਰ ਗਏ, ਉਸ ਵਕਤ ਉਹਨਾਂ ਦੀ ਮਸਤਾਨੀ ਜੀ ਹੱਦ ਸੀ। ਇੱਕ ਕਸ਼ਹਿਰਾ ਦੇ ਕੇਸ ਪਿੱਛੇ ਨੂੰ ਛੱਡ ਕੇ ਹੋਰ ਕੋਈ ਬਸਤਰ ਨਹੀਂ ਸੀ ਪਹਿਣ ਦੀ, ਇਸ ਵਸਤਾ ਵੀ ਵਿਚਰਦੇ ਸਨ। ਸਵਯੰ ਹੋਰ ਇਹੋ ਜਿਹੇ ਮਸਤਾਨੇ ਰਲ ਗਏ ਨਾਲ ਚਾਰ, ਉਹਨਾਂ ਦੇ ਕਾਬਲ ਵਿੱਚ ਪਹੁੰਚੇ, ਮਸਜਿਦ ਦੇ ਵਿੱਚ ਜਾ ਬੈਠੇ ਅਤੇ ਉਹਨਾਂ ਨੂੰ ਪੁੱਛਣ ਲੱਗੇ ਉੱਥੋਂ ਦੇ ਸੇਵਾਦਾਰ ਆਪ ਕੌਣ ਹੋ, ਖੁੱਲੀ ਡੁੱਲੀ ਦਿੱਤੀ ਵਾਲੇ, ਖੁੱਲੇ ਡੁੱਲੇ ਸੁਭਾਅ ਵਾਲੇ। ਆਪ ਤਾਂ ਚੁੱਪ ਰਹੇ, ਨਾਲ ਦੇ ਕਹਿਣ ਲੱਗੀ ਇਹ ਖੁਦਾ ਹੈ ਹਮ ਇਸਕੇ ਚਾਰ ਸਾਥੀ ਹੈ। ਇਹ ਬਚਨ ਕਿਤਨਾ ਦੁਖਦਾਈ ਅਤੇ ਬੁਰਾ ਲੱਗਣਾ ਸੀ। ਖੈਰ ਉਸਨੂੰ ਮਨਾਉਣ ਵਾਸਤੇ ਤਿਆਰ ਹੋਏ, ਲੇਕਿਨ ਬਾਦਸ਼ਾਹ ਕਾਬਲ ਦਾ ਬੜਾ ਚੰਗਾ ਸੀ, ਉਸਨੂੰ ਪਤਾ ਲੱਗਾ। ਉਸਨੇ ਛਾਟੀ ਇੱਕ ਦਸਤਾ ਸਵਾਰਾਂ ਦਾ ਭੇਜ ਦਿੱਤਾ ਅਤੇ ਕਿਹਾ ਜਿੰਨੀ ਦੇਰ ਤੱਕ ਮੈਂ ਨਹੀਂ ਆ ਜਾਂਦਾ ਕੋਈ ਇਹਨਾਂ ਨੂੰ ਪੁੱਛਣਾ। ਬਾਦਸ਼ਾਹ ਆਇਆ, ਆਪ ਆ ਕੇ ਆਪਦੇ ਪਾਸ ਪੁੱਛਣ ਲੱਗਾ ਆਪ ਕੌਣ ਹੋ। ਆਪ ਖੁੱਲੇ ਡੁੱਲੇ ਸੁਭਾਅ ਦੇ ਤਾਂ ਹੈਗੇ ਸਨ, ਕਹਿਣ ਲੱਗੇ ਮੈਂ ਖੁਦਾ ਹੂੰ, ਇਹ ਮੇਰੇ ਚਾਰ ਮਿੱਤਰ ਹੈ। ਇਤਿਹਾਸ ਜਦੋਂ ਕਿਹਾ ਬਾਦਸ਼ਾਹ ਹੈਰਾਨ ਹੋ ਗਿਆ, ਇਹੋ ਜਿਹੇ ਦੇਸ਼ ਦੇ ਵਿੱਚ ਇਹ ਲਫ਼ਜ਼ ਕਹਿਣੇ ਵੱਡੇ ਭਾਰੇ ਖਤਰੇ ਤੋਂ ਘੱਟ ਤਾਂ ਨਹੀਂ ਸੰਸਾਰ ਸਿੰਘ, ਪਰ ਕੋਈ ਉਹੀ ਕੁਛ ਕਹਿ ਸਕਦਾ ਜਿਹੜਾ ਬੇਪਰਵਾਹ ਹੋਵੇ ਤੇ ਜੋ ਕੁਛ ਰੱਖਦਾ ਵੀ ਹੋਵੇ। ਸਵਯੰ ਕਰਕੇ ਉਹਨੇ ਬਹੁਤ ਸਾਰੀਆਂ ਗੱਲਾਂ ਪੁੱਛੀਆਂ, ਵੀ ਕੋਈ ਸ਼ਕਤੀ ਦਿਖਾਓ, ਮੌਜੂਦਾ ਦਿਖਾਓ, ਕਰਾਮਾਤ ਦਿਖਾਓ। ਕਰਾਮਾਤ ਕਹਿ ਰਿਹਾ ਸਾਡੇ ਗੁਰੂ ਨਾਨਕ ਜੀ ਨੇ ਕਰਾਮਾਤ ਨੂੰ ਪਸੰਦ ਨਹੀਂ ਕੀਤਾ। ਨਾਟਕ ਚੇਟਕ ਕਰਤਕ ਕਾਜਾ ਪਰ ਲੋਗਨ ਕੋ ਆਪ ਤਲਾ ਜਾ। ਹਾਂ, ਜਿੱਥੇ ਮਨ ਦੀ ਸ਼ੁੱਧੀ ਹੈ ਉੱਥੇ ਸ਼ਕਤੀ ਜ਼ਰੂਰ ਹੈ, ਪਰ ਦਿਖਾਉਣਾ ਇਹ ਯੋਗ ਨਹੀਂ ਸਮਝਦੇ। ਹੈ ਜਦੋਂ ਬਾਦਸ਼ਾਹ ਬਹੁਤ ਹੀ ਪਿੱਛੇ ਮਿਹਨਤੀਆਂ ਕਰ ਚੁੱਕਾ, ਆਪ ਜੀ ਚੁੱਪ ਹੈ, ਅਖੀਰ ਕਹਿਣ ਲੱਗੇ ਕੋਈ ਤਕਲੀਫ ਦੁੱਖ ਦੇ ਕੇ ਦੇਖ ਲਓ। ਕੁੱਤੇ ਦਾ ਬੱਚਾ ਔਰ ਬਘਿਆੜ ਦਾ ਬੱਚਾ ਛੋਟੇ ਹੁੰਦੇ ਇੱਕੋ ਜਿਹੇ ਹੁੰਦੇ ਨੇ, ਪ੍ਰੀਖਿਆ 'ਤੇ ਪਤਾ ਲੱਗ ਜਾਂਦਾ। ਪਰ ਬਾਦਸ਼ਾਹ ਸਮਝਦਾ ਗਿਆ, ਲੇਕਿਨ ਚਾਹੁੰਦਾ ਸੀ ਰੱਬ ਦੀ ਜ਼ਾਤ ਨੂੰ ਕੋਈ ਦੁੱਖ ਨਾ ਕਿਤੇ ਪਹੁੰਚੇ, ਐਸਾ ਨਾ। ਅਖੀਰ ਇੱਕ ਤੇਜ਼ ਮਿਜ਼ਾਜ ਮੁਲਾਣਾ ਛੋਟਾ ਮਾਰਨ ਵਾਸਤੇ ਸਿਰ ਵਿੱਚ ਜਦੋਂ ਤਿਆਰ ਹੋਇਆ, ਆਪ ਜੀ ਨੇ ਥੋੜ੍ਹੀ ਜਿਹੀ ਨਿਗਾਹ ਤੁਹਾਨੂੰ ਕੀਤੀ, ਬੇਸ਼ੱਕ ਪਿੱਛੇ ਗਿਰ ਪੈਂਦਾ। ਬਾਦਸ਼ਾਹ ਨੇ ਚਰਨ ਫੜ ਲਏ, ਖਿਮਾ ਮੰਗੀ। ਸੋ ਕਹਿਣ ਲੱਗੇ ਆਪ ਸਮਦਰਸੀ ਹੋ, ਸਾਡੇ ਨਾਲ ਖਾਣਾ ਖਾਓ, ਖਾ ਲਓ। ਉਹਨਾਂ ਨੇ ਆਪਣਾ ਯੁੱਗ ਤਿਆਰ ਕਰਨ ਸੀ ਕੀਤਾ, ਪਰ ਐਸੀ ਖੇਲ ਵਰਤੀ ਬਾਬਾ ਜੀ ਨੇ ਉੱਥੇ, ਜਿਸ ਵਕਤ ਉਹਨੂੰ ਚੌਲ ਚੂਲ ਬਣਾਏ, ਉਹਦੇ ਛੋਟੇ 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 ਸੂਤਾਂ ਦੇ ਬੱਚੇ ਹੋ ਕੇ ਨੱਠ ਗਏ, ਹਨ ਹੋ ਗਏ ਸਾਰੇ, ਤੂੰ ਤੋਬਾ ਤੋਬਾ ਕਰਨ ਲੱਗੇ। ਬਾਦਸ਼ਾਹ ਕਹਿੰਦੇ ਨਾਲੇ ਆਪ ਕਹਿੰਦੇ ਮੌਜਦਾ ਦਿਖਾਉਣਾ ਗੁਨਾਹ ਹੈ, ਅਤੇ ਨਾਲੇ ਦਿਖਾ ਰਹੇ। ਕਹਿਣ ਲੱਗੇ ਮੈਂ ਨਹੀਂ ਦਿਖਾ ਰਿਹਾ, ਤੁਹਾਡੀ ਨੀਅਤ ਦਾ ਫਲ ਮਿਲ ਰਿਹਾ। ਸਵਯੰ ਕਰਕੇ ਉੱਥੇ ਉਹਨੂੰ ਨਾ ਪਦਾਰ ਸਿੰਘ ਕਰਕੇ ਪ੍ਰਸਿੱਧ ਹੋਏ, ਪਹਿਲੇ ਨਾਂ ਜਸਵੰਤ ਸਿੰਘ ਸੀ। ਸੋ ਪਦਾਰ ਸਿੰਘ ਕਰਕੇ ਮਸ਼ਹੂਰ ਹੋਏ ਹਨ। ਖੈਰ ਉਹਦੇ ਬੜੇ ਪ੍ਰਸੰਗ, ਬੜੇ ਖੁੱਲ੍ਹੇ ਡੁੱਲੇ ਸੁਭਾਅ ਦੇ ਸਨ। ਇਉਂ ਆਪ ਜੀ ਇੱਕ ਦਫ਼ਾ ਜਿਸ ਵਕਤ ਸਰੀਰ ਦਾ ਪਰੀ ਤਿਆਗ ਕਰਨ ਸੀ ਲਾਹੌਰ, ਸਿੱਖ ਰਾਜ ਵੀ ਚਲਾ ਗਿਆ, ਅੰਗਰੇਜ਼ ਦਾ ਰਾਜ ਹੋ ਗਿਆ ਸੀ ਉੱਥੇ। ਸਵਯੰ ਕਰਕੇ ਉਸ ਮੌਕੇ ਕਿਸੇ ਪ੍ਰੇਮੀ ਦਾ ਨਾਲ ਵਾਅਦਾ ਕਰ ਚੁੱਕੇ ਸਨ, ਜਦੋਂ ਮੈਂ ਸਰੀਰ ਛੱਡੂ ਤੈਨੂੰ ਬੁਲਾਵਾਂਗਾ। ਅੱਜ ਉਸਨੂੰ ਲਾਹੌਰੋਂ ਅੰਮ੍ਰਿਤਸਰ ਸੁਨੇਹਾ ਭੇਜਿਆ, ਰਾਤ ਨੂੰ ਆ ਗਿਆ। ਅੰਮ੍ਰਿਤ ਵੇਲੇ ਆਸਾ ਜੀ ਦੀਵਾਰ ਦਾ ਕੀਰਤਨ ਹੋਇਆ, ਸਾਰੀ ਸੰਗਤ ਬੈਠੀ ਹੋਈ ਹੈ। ਉਹ ਪ੍ਰੇਮੀ ਵੀ ਵਿੱਚ ਬੈਠਾ ਜਿਹਨੂੰ ਉਚੇਚਾ ਬੁਲਾਇਆ। ਸੁਣ, ਅਰਦਾਸ ਤੋਂ ਬਾਅਦ ਕਿਹੜਾ ਪ੍ਰਸ਼ਾਦ ਵਰਤ ਗਿਆ, ਉਸਨੂੰ ਪਾਸ ਬੁਲਾ ਕੇ ਕਹਿਣਗੇ ਦੱਸ ਕਿੱਥੋਂ ਦੀ ਪ੍ਰਾਣ ਕੱਢਾਂ, ਅੱਖਾਂ ਤਾਈਂ ਕੱਢਾਂ, ਕੰਨਾਂ ਤਾਈਂ ਕੱਢਾਂ, ਥਾਈਂ ਨਸਾਂ ਤਾਈਂ, ਜਾਂ ਦਸਵੇਂ ਦੁਆਰ ਥਾਈਂ। ਉਹ ਚੁੱਪ ਹੋ ਗਿਆ। ਬੜਾ ਪੈ ਤੀਸ ਰਿਹਾ ਚਰਨ ਫੜੇ ਬਾਬਾ ਜੀ ਕਹਿਣਗੇ ਯਾਦ ਕਰ ਉਸ ਵਕਤ ਤੇਰਾ ਵਾਅਦਾ ਕੀਤਾ ਸੀ ਹੋਰ ਗੱਲ ਕੁਛ ਨੀ ਉਸਨੇ ਖਿਮਾ ਮੰਗੀ ਮਹਾਰਾਜ ਖਿਮਾ ਕਰ ਖੈਰ ਦੇਖਦੇ ਦੇਖਦਿਆਂ ਸਾਧਨ ਸਰੀਰ ਦਾ ਪਰੀ ਤਿਆਗ ਕਰ ਇਹ ਜੇ ਪੁਰਸ਼ਾਂ ਦੀ ਗਤੀ ਨਿਆਰੀ ਬਾਬਾ ਕਰਮ ਸਿੰਘ ਮਹਾਰਾਜ ਨੇ ਕਿਹਾ ਇਹ ਸਰੀਰ ਪਿਛੋੜਾ ਪੁਰਾਣਾ ਹੋ ਗਿਆ ਹੁਣ ਇਹ ਤਿਆਗਣਾ ਹੀ ਬਣਦਾ ਹੈ ਇਉਂ ਸਾਰੀ ਸੰਗਤ ਨੂੰ ਬੇਅੰਤ ਸੰਗਤ ਇਕੱਠੀ ਹੋਈ ਉਹਨੂੰ ਕਹਿਣ ਲੱਗੇ ਦਿਨ ਥੋੜੇ ਰਹਿ ਗਏ ਬਾਬਾ ਜੀ ਆਪ ਚੱਲ ਕੇ ਸਾਰੀ ਸੰਗਤ ਦੇ ਸਮੇਤ ਪ੍ਰਾਪਤ ਨਾ ਕਰੋ ਹੋਰ ਦਰਸ਼ਨ ਦੇਣ ਕਿਹੋ ਜਿਹਾ ਦੇਸ਼ ਹੈ ਪਠਾਣੀ ਦੇਸ਼ ਹੈ ਇਹ ਲੋਕ ਬੜੇ ਜ਼ਾਲਮ ਸੋ ਖੈਰ ਬਾਬਾ ਲਾਲ ਸਿੰਘ ਜੀ ਅੱਗੇ ਬਾਕੀ ਸੰਗਤ ਪਿੱਛੇ ਆਪ ਨੇ ਗੱਲ ਪੱਲਾ ਪਾ ਕੇ ਅਰਜ਼ ਕੀਤੀ ਮਹਾਰਾਜ ਸਾਰੀ ਸੰਗਤ ਪ੍ਰਾਰਥਨਾ ਕਰਦੀ ਹੈ ਹੋਰ ਦਰਸ਼ਨ ਦਿਓ ਕਹਿਣ ਲੱਗੇ ਤੇਰੀ ਉਮਰ ਦੋ ਸਾਲ ਅੱਠ ਦਿਨ ਰਹਿੰਦੀ ਹੈ ਤੇ ਇਸਦੀ ਉਮਰ ਸਿਰਫ 8 ਦਿਨ ਹੈ ਹਾਂ ਅਗਰ ਇਸਨੂੰ ਰੱਖਣਾ ਹੈ ਤਾਂ ਤਬਾਦਲਾ ਹੋ ਸਕਦਾ ਇਉਂ ਕਰਕੇ 8 ਦਿਨ ਨੂੰ ਆਪ ਚਲੇ ਜਾਓ 2 ਸਾਲ ਇਹ ਰਹਿ ਜਾਏਗਾ ਉਹ ਕਹਿਣਗੇ ਮਹਾਰਾਜ ਮੰਨ ਸਾਧ ਸਿੰਘ 8ਵਾਂ ਦਿਨ ਆ ਗਿਆ ਬੜਾ ਭਾਰਾ ਲੰਗਰ ਤਿਆਰ ਹੋਇਆ ਕਿਰਪਾਣੀ ਨਦੀ ਦੇ ਕਿਨਾਰੇ ਸਾਰੀ ਸੰਗਤ ਨੂੰ ਬਾਬਾ ਲਾਲ ਸਿੰਘ ਜੀ ਨੇ ਆਪਣੇ ਹੱਥੀਂ ਵਰਤਾਇਆ ਤੀਸਰਾ ਪੈਰ ਹੋ ਗਿਆ ਆਪ ਜੀ ਨੇ ਇਸ਼ਨਾਨ ਕਰਕੇ ਗੁਰਬਾਣੀ ਨਦੀ ਦੇ ਕਿਨਾਰੇ ਉੱਤੇ ਕੁਸ਼ਲ ਆਸਨ ਬਿਛਾ ਕੇ ਸਰੀਰ ਤੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਰ ਜਿਵੇਂ ਸਤਪੰਜ ਤਿਆਗ ਜਾਂਦਾ ਇਉਂ ਸਰੀਰ ਨੂੰ ਤਿਆਰ ਉਸ ਤੋਂ 2 ਸਾਲ ਬਾਅਦ ਆਪ ਜੀ ਨੇ ਸ਼ੈਦੂ ਆ ਕੇ ਸਰੀਰ ਦਾ ਪਰੀ ਤਿਆਗ ਸਵਯੰ ਕਰਕੇ ਵੀਰ ਜੀ ਕਹਿੰਦੇ ਇਹੋ ਜਿਹੇ ਪੁਰਸ਼ਾਂ ਦੀ ਗਤੀ ਤਾਂ ਨਿਆਰੀ ਹੈ ਹਰ ਕੇ ਸ਼ੇਵ ਚੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਰਹੇ ਬਾਕੀ ਜਿਹੜੇ ਹਨ ਉਹਨਾਂ ਵਾਸਤੇ 4 ਸ਼ਰਤਾਂ ਆਏਦ ਹਨ ਅੰਨ ਜਲ ਮੁੱਕ ਜਾਏ ਪ੍ਰਾਣ ਮੁੱਕ ਜਾਣ ਉਹ ਜਗ੍ਹਾ ਆ ਜਾਏ ਉਹ ਬਣਤ ਬਣ ਜਾਵੇ ਜਦੋਂ 4 ਗੱਲਾਂ ਮਿਲ ਜਾਂਦੀਆਂ ਹਨ ਉਹ ਸ਼ੀਰ ਦਾ ਅੰਤ ਹੁੰਦਾ ਹੈ ਉਹ ਬਜ਼ੁਰਗ ਭਾਈ ਮਰਦਾਨੇ ਨੂੰ ਕਹਿੰਦਾ ਭਾਈ ਮਰਦਾਨਾ ਜਦੋਂ 4 ਗੱਲਾਂ ਪੂਰੀਆਂ ਹੋ ਜਾਂਦੀਆਂ ਹਨ ਸਰੀਰ ਦਾ ਅੰਤ ਆਉਂਦਾ ਹੈ ਸਰੀਰ ਮ੍ਰਿਤੂ ਹੋ ਜਾਂਦਾ ਉਸ ਮੌਕੇ ਅਸੀਂ ਆਪਣੇ ਮਰਿਆਦਾ ਦੇ ਅਨੁਸਾਰ ਸਰੀਰ ਦਾ ਦਾਹ ਸੰਸਕਾਰ ਵਗੈਰਾ ਕਰਕੇ ਉਸ ਦਾ ਇੱਕ ਬਹੁਤ ਅੱਛੇ ਤਰੀਕੇ ਸੇ ਉਸਦੀ ਕਬਰ ਬਣਾਉਂਦੇ ਹਾਂ ਉਸਦਾ ਨਾਂ ਲਿਖਦੇ ਹਾਂ ਬਾਕੀ ਉਸਦਾ ਰੋਜ਼ ਨਾਮਚਾ ਲੈ ਕੇ ਉਸਦੀ ਨੋਟਬੁੱਕ ਲੈ ਕੇ ਉਸਦੇ ਸਮੇਂ ਨੂੰ ਜੋ ਰੱਬ ਦੀ ਯਾਦ ਵਿੱਚ ਗੁਜ਼ਰਿਆ ਹੁੰਦਾ ਗਿਣਦੇ ਹਾਂ ਉਹਨੂੰ ਜਮ੍ਹਾਂ ਕਰਕੇ ਜਿਤਨਾ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਰਿਆ ਉਹ ਉਸਦੀ ਕਬਰ ਤੇ ਲਿਖਦੇ ਬਾਕੀ ਦੀ ਉਮਰ ਨੂੰ ਅਸੀਂ ਉਮਰ ਹੀ ਨਹੀਂ ਮੰਨਦੇ ਉਮਰ ਤਾਂ ਉਹੀ ਹੈ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ ਇਸ ਤਰੀਕੇ ਸੇ ਤੋਂ ਜ਼ਿਆਦਾ ਤੇ ਜ਼ਿਆਦਾ 20 ਸਾਲ ਪੜ੍ਹੀ ਹੋਣੀ ਹੈ ਬਾਕੀ ਅਸੀਂ ਇੱਥੇ ਵੈਸੇ ਤਾਂ 100-100 ਸਾਲ ਦੇ ਬੈਠੇ ਸਾਸਨ ਇਉਂ ਉਹੀ ਉਮਰ ਲੇਖੇ ਵਿੱਚ ਹੈ ਜੋ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ ਕਦੇ ਕਬੀਰ ਜੀ ਕਹਿੰਦੇ
सत्संगत मेला दो घड़िया
Thank you.
है।